ਸ਼ਲੋਕ ਮਹੱਲਾ ਦੂਜਾ। ਅੱਖੀ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ।
ਹੁਣ ਦੇਖਣਾ ਤਾਂ ਹੈ, ਵੈਸੇ ਵੇਖਣਾ ਲਿਖਿਆ, ਅੱਖਾਂ ਤੋਂ ਬਿਨਾਂ ਵੇਖੀਦਾ, ਅੱਖਾਂ ਨਾਲ ਦੇਖੀਦਾ। ਕਈ ਜਗ੍ਹਾ ਵੈਸੇ ਦੇਖਣਾ ਵੀ ਆ ਗਿਆ, ਅੱਖਾਂ ਵਾਜੋਂ ਵੇਖਣਾ, ਫਿਰ ਕੰਨਾਂ ਸੁਣਨਾ। ਸੁਣਨਾ ਤਾਂ ਹੈ ਕੁਛ, ਆਵਾਜ਼ ਤਾਂ ਹੈ, ਉਹ ਨਾਦ ਜਿਹੜਾ ਹੈ, ਨਾਦ ਜਿਹਨੂੰ ਸ਼ਬਦ ਗੁਰੂ ਕਹਿੰਦੇ ਆ, ਉਹ ਕੰਨਾਂ ਤੋਂ ਬਿਨਾਂ ਸੁਣਨ ਵਾਲੀ ਚੀਜ਼ ਹੈ। ਨਿਰਾਕਾਰ ਦੀ ਆਵਾਜ਼ ਨੂੰ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਕੰਨਾਂ ਨਾਲ ਤਾਂ ਮਾਇਆ ਤੋਂ ਪੈਦਾ ਹੋਈ ਹੋਈ ਆਵਾਜ਼ ਸੁਣੀ ਜਾ ਸਕਦੀ ਹੈ। ਜੋ ਮਾਇਆ ਤੋਂ ਪਰੇ ਦੀ ਆਵਾਜ਼ ਹੈ, ਉਹ ਮਾਇਆ ਵਾਲੇ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਮਾਇਆ ਦੇ ਦਾਇਰੇ ਚ ਆਉਂਦੀ ਹੋਈ ਨਹੀਂ ਹੈ ਉਹ। ਇਹ ਗੱਲ ਬੜੀ ਮਤਲਬ ਕਿ ਗੰਭੀਰ, ਇਹਦੇ ਤੇ ਧਿਆਨ ਹੀ ਨਹੀਂ ਅੱਜ ਸੀ ਦਿੱਤਾ ਗਿਆ। ਜਿਹੜੇ ਸ਼ਬਦ ਗੁਰੂ ਦਾ ਅਸੀਂ ਪ੍ਰਚਾਰ ਕੀਤਾ ਕਰ ਰਹੇ ਹਾਂ, ਸ਼ਬਦ ਗੁਰੂ ਨਹੀਂ ਹੈ, ਕੰਨਾਂ ਨਾਲ ਸੁਣਨ ਵਾਲਾ ਵੀ ਸ਼ਬਦ ਗੁਰੂ ਨਹੀਂ ਹੈ, ਕਿਉਂਕਿ ਬਿਨ ਕੰਨੀ ਸੁਣਨਾ, ਫਿਰ ਬਿਨਾਂ ਕੰਨਾਂ ਸੁਣਨ ਵਾਲਾ ਕਿਹੜਾ? ਅਸਲ ਦੇ ਵਿੱਚ ਅੱਖਾਂ ਬਾਝੋਂ ਵੇਖਣਾ, ਜਿਹੜਾ ਬਿਨ ਕੰਨੀ ਸੁਣਨਾ, ਉਹ ਸ਼ਬਦ ਗੁਰੂ ਹੈ, ਉਹ ਹੈ ਤੁਰਕੀ ਬਾਣੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਬਣਾ, ਉਹ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਜਿਹੜੀ ਬਾਣੀ ਗੁਰੂ, ਗੁਰੂ ਹੈ ਬਾਣੀ ਕਹਿ, ਉਹਦੇ ਵਿੱਚ ਸਾਰਾ ਅੰਮ੍ਰਿਤ ਹੈ, ਅੰਮ੍ਰਿਤ ਹੈ, ਉਹ ਚ ਲੱਸੀ ਨਹੀਂ ਹੁੰਦੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਦੋਂ ਕਹਾਂ ਕੀ ਹੈ, ਉਹ ਸੁਣੀਆਂ ਬਿਨਾਂ ਗੱਲਾਂ ਤੇ ਸੁਣ ਕੇ ਅੱਗੇ ਕੀ ਹੈ, ਗੁਰਬਾਣੀ ਕਹਿ, ਅੱਗੇ ਕਹੀ ਹੈ ਗੁਰਬਾਣੀ, ਉਹਨੂੰ ਸੁਣ ਕੇ।
ਗੁਰ ਔਰ ਬਾਣੀ ਅਲੱਗ ਅਲੱਗ, ਹਾਂਜੀ, ਜੋ ਗੁਰ ਕਹਿ ਰਿਹਾ ਬਾਣੀ,
ਹਾਂ ਗੁਰਬਾਣੀ ਕਹਿ, ਸਤਿਗੁਰ ਨੇ ਬਾਣੀ ਕਹੀ ਹੈ, ਜੋ ਅੰਦਰਲੇ ਗੁਰਦੇਵ ਨੇ ਬਾਣੀ ਕਹੀ ਹੈ, ਬੋਲੀ ਹੈ, ਗੁਰਬਾਣੀ ਹੈ ਉਹ ਵਿਅਕਤੀ ਦੀ ਬੋਲੀ ਹੋਈ ਹੈ। ਗੁਰਬਾਣੀ ਕਹਿ, ਉਹ ਕਹਿ, ਇਹ ਕੰਨਾਂ ਨਾਲ ਸੁਣਨ ਵਾਲੀ ਚੀਜ਼ ਹੈ ਜਿਹੜੀ ਕਹੀ ਹੋਈ ਹੈ। ਫਿਰ ਸੇਵਕ ਜਨ ਮੰਨ ਹੈ, ਪਰ ਤੱਕ ਗੁਰੂ ਨਿਸਤਾਰ ਹੈ, ਇਹ ਗੁਰੂ ਨਾਲ ਇਹਨੇ ਮੇਲ ਕਰਾਉਣਾ, ਉਹ ਬਾਣੀ ਗੁਰੂ ਨਾਲ ਇਹ ਗੁਰਬਾਣੀ ਨੇ ਮੇਲ ਕਰਾਉਣਾ, ਉੱਥੇ ਤੱਕ ਲੈ ਕੇ ਜਾਣਾ, ਉੱਥੇ ਤੱਕ ਜਾਣਦੀ ਹੈ, ਗਿਆਨ ਦਿੰਦੀ ਹੈ, ਵਿਧੀ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ, ਸ਼ਬਦ ਅੱਖਾਂ ਦਾ ਵਿਸ਼ਾ ਨਹੀਂ ਹੈ। ਤਿੰਨ ਗੱਲਾਂ ਨੇ ਸਾਡੇ ਕੋਲ, ਤਿੰਨ ਚੀਜ਼ਾਂ ਨੇ ਗੁਰਬਾਣੀ ਚ, ਜਿਹਦਾ ਬਿਲਕੁਲ ਧਿਆਨ ਨਹੀਂ, ਔਰ ਉਲਟ ਪ੍ਰਚਾਰ ਹੋ ਰਿਹਾ, ਨਾਲ ਗੱਡ ਪ੍ਰਚਾਰ ਇਹੋ ਜਿਹਾ ਕਰ ਦਿੱਤਾ, ਬਿਲਕੁਲ ਬਿਨਾਂ ਇਹਨੂੰ ਨਖੇੜੇ ਤੇ ਸਮਝੇ ਤੇ ਬਿਨਾਂ ਗੁਰਬਾਣੀ ਦੀ ਸਮਝ ਆਉਣੀ ਹੋਈ ਨਹੀਂ ਹੈ। ਉਹਨਾਂ ਲੋਕਾਂ ਨੇ ਰੌਲਾ ਪਾਇਆ ਜਿਹੜੇ ਕਹਿੰਦੇ ਨੇ ਗੁਰਬਾਣੀ ਦੀ ਸਮਝ ਆਏ ਨਾ ਜਾਵੇ ਕਿਸੇ ਨੂੰ, ਅਸਲ ਚ ਗੁਰਬਾਣੀ ਦੀ ਸਮਝ ਨਾ ਆਉਣ ਚ ਸਾਰੇ ਰਾਜੀ ਨੇ। ਜੇ ਗੁਰਬਾਣੀ ਦੀ ਸਮਝ ਆ ਗਈ, ਇਹਨਾਂ ਦੀ ਸਰਦਾਰੀ ਗਈ, ਜਿਹੜੇ ਹੁਣ ਸਰਦਾਰ ਬਣੇ ਬੈਠੇ ਨੇ, ਰੌਲਾ ਤਾਂ ਆਪਣੀ ਸਰਦਾਰੀ ਦਾ, ਆਪਣੀ ਸਰਦਾਰੀ ਰਹਿਣੀ ਦੀ। ਇੱਕ ਤਾਂ ਹੈ ਬਾਣੀ, ਪਹਿਲਾਂ ਨਾਦ ਵੀ ਕਿਹਾ ਜਿਹਨੂੰ, ਤੁਰਕੀ ਬਾਣੀ, ਬਾਣੀ ਗੁਰੂ ਬਿਨਾਂ ਕੰਨਾਂ ਤੇ ਸੁਣਨ ਵਾਲੀ। ਇੱਕ ਹੈਗੀ ਗਾਂ ਫਿਰ ਗੁਰਬਾਣੀ, ਉਹ ਵੀ ਕੰਨਾਂ ਨਾਲ ਸੁਣੀ ਜਾਂਦੀ ਹੈ। ਆ ਜਿਹੜੀ ਆਪਾਂ ਹੁਣ ਬੋਲਦੇ ਹਾਂ, ਜਿਹੜੀ ਤੁਸੀਂ ਪੰਕਤੀ ਬੋਲੀ ਹੈ, ਮੈਂ ਸੁਣੀ ਹੈ, ਇਹ ਗੁਰਬਾਣੀ ਹੈ। ਗੁਰਬਾਣੀ ਕਹਿ ਜੋ ਕਹਿੰਦੀ ਹੈ, ਸੇਵਕ ਜਨ ਮੰਨਦਾ, ਸਿੱਖ ਸੇਵਕ ਨੂੰ ਇਹ ਗੱਲ ਮੰਨਣੀ ਬੰਦੇ, ਜੇ ਤਾਂ ਸ਼ਰਤ ਹੈ, ਸੇਵਕ ਜਨ ਮੰਨਦਾ, ਫਿਰ ਪ੍ਰਤੱਖ ਗੁਰੂ ਰਿਸ਼ਤਾ ਹੈ। ਇਹ ਉਹ ਗੁਰੂ ਨੂੰ ਮੈਂ ਪ੍ਰਤੱਖ ਕਰੂ, ਜਿੱਥੋਂ ਆਈ ਹੈ ਪ੍ਰਗਟ ਕਰੂ, ਉਹ ਅੰਤਰ ਹੈ ਸਭ ਦੇ। ਉਹ ਗੁਰੂ ਅੰਦਰੋਂ ਪੈਦਾ ਹੋਣਾ, ਉਗਣਾ, ਇੱਕ ਹੋਏ ਤੇ ਉਗਵਾ, ਉਹੀ ਉਗਵਾ ਬਾਣੀ ਉਗਣੀ। ਹੁਣ ਆ ਜਿਹੜਾ ਸਾਡੇ ਕੋਲ ਹੈ, ਇਹ ਅੱਖਰ ਨੇ, ਇਹਨਾਂ ਨੂੰ ਕਿਹਾ ਅੱਖਰ, ਪੋਥੀ ਦੇ ਰੂਪ ਚ ਜੋ ਸਾਡੇ ਕੋਲ ਹੈ, ਇਹ ਅੱਖਰ ਨੇ, ਇਹ ਅੱਖਾਂ ਦਾ ਵਿਸ਼ਾ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਬੋਲੇ ਤੇ ਬਾਣੀ ਬਣਨੀ ਹੈ, ਲਿਖਤ ਦੇ ਅੱਖਰ ਨੇ, ਇਹ ਵੀ ਗੁਰਬਾਣੀ ਚ ਲਿਖਿਆ ਹੋਇਆ। ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਤਾਂ ਅਸਰ ਲੇਖ ਨਾ ਹੋਈ। ਈਬੜੀ ਆਦ ਪੁਰਖਾ ਕਰਤਾ ਆਪੇ ਸੱਚਾ ਸੋਈ। ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਤਾਂ ਅਸਰ ਲੇਖ ਨਾ ਹੋਈ। ਹੁਣ ਅੱਖਰ ਇੱਕ ਗੁਰਬਾਣੀ ਇੱਕ ਬਾਣੀ ਤਿੰਨ ਚੀਜ਼ਾਂ ਨੇ ਸਾਡੇ ਕੋਲ। ਇਹ ਗੁਰਬਾਣੀ ਦਾ ਅਖਰੀ ਰੂਪ ਹੈ ਸਾਡੇ ਕੋਲ। ਇਹ ਅੱਖਰ ਦਾ ਵਿਸ਼ਾ ਸ਼ਬਦ ਅੱਖਾਂ ਦਾ ਵਿਸ਼ਾ ਨਹੀਂ ਹੁੰਦਾ, ਕੰਨਾਂ ਦਾ ਵਿਸ਼ਾ ਹੁੰਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਨੂੰ ਸ਼ਬਦ ਗੁਰੂ ਕਹਿਣਾ ਮਤਲਬ ਹੈ ਸ਼ਬਦ ਗੁਰੂ ਤਾਂ ਨਹੀਂ ਹੈ, ਗਿਆਨ ਗੁਰੂ ਹੈ। ਗਿਆਨ ਗੁਰੂ ਤਾਂ ਹੈ, ਸ਼ਬਦ ਗੁਰੂ ਜ਼ਿਆਦਾ ਹੈ, ਸ਼ਬਦ ਜ਼ਿਆਦਾ ਹੈ। ਜਦ ਅਸੀਂ ਇਹਨੂੰ ਬੋਲਾਂਗੇ ਇਹਦੀ ਆਵਾਜ਼ ਸ਼ਬਦ ਗੁਰੂ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ। ਇਹ ਸਾਰੇ ਫਰਕ ਸਮਝਣ ਦੀ ਲੋੜ ਹੈ। ਇਦੋਂ ਕਹਾ ਫਿਰ ਗੁਰਬਾਣੀ ਤੋਂ ਪਹਿਲਾਂ ਅੱਖਰ, ਫਿਰ ਗੁਰਬਾਣੀ, ਉਹਦੇ ਬਾਅਦ ਬਾਣੀ, ਤੀਜੀ ਸਟੇਜ ਹੈ। ਉਹਨੂੰ ਕਿਹਾ ਸੁਣਤੇ ਪਨੀਤ, ਜੋ ਸੁਣੀ ਆ ਉਹਨਾਂ ਨੇ ਪਨੀਤ ਸੀ, ਉਹ ਸੀ ਬਾਣੀ, ਸੁਣੀ ਸੀ ਬਾਣੀ, ਤੁਰਕੀ ਸੁਣਿਆ ਸੀ ਸ਼ਬਦ ਗੁਰੂ। ਬੋਲਿਆ ਕੀ ਹੈ? ਸੁਣਦੇ ਪੁਨੀਤ ਕਹਤੇ ਪਵਿੱਤ, ਜੋ ਕਿਹਾ ਉਹ ਪਵਿੱਤਰ ਹੈ। ਇਹ ਗੁਰਬਾਣੀ ਪਵਿੱਤਰ ਵਸਤੂ ਹੈ। ਪਵਿੱਤਰ 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 ਪੁਨੀਤ, ਪੁਨੀਤ ਚੀਜ਼ ਕੋਈ ਸੰਸਾਰ ਚ ਨਹੀਂ ਹੁੰਦੀ। ਪੁਨੀਤ ਮਾਇਆ ਤੋਂ ਪਰੇ ਹੈ, ਮਾਇਆ ਦੇ ਅੰਦਰ ਪਵਿੱਤਰ ਹੈ ਸਭ। ਜਿੱਥੇ ਤੱਕ ਮਾਇਆ ਉੱਥੇ ਤੱਕ ਪਵਿੱਤਰ ਹੈ, ਪੁਨੀਤ ਨਹੀਂ ਹੈ। ਪੁਨੀਤ ਤਾਂ ਫਿਰ ਮਾਇਆ ਤੋਂ ਪਰੇ ਹੈ। ਪੁਨੀਤ ਤਾਂ ਸੱਚਖੰਡ ਹੈ, ਸੱਚਖੰਡ ਇਤਨਾ ਲੋਕਾਂ ਚ ਪਵਿੱਤਰ 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 ਹੈ।
ਠੀਕ ਹੈ ਜੀ,
ਇਹ ਗੱਲ ਬਹੁਤ ਬਰੀਕੀ ਨਾਲ ਸਮਝਣ ਵਾਲੀ ਹੈ, ਸੰਜੀਦਗੀ ਨਾਲ ਸਮਝਣ ਵਾਲੀ ਹੈ। ਮੋਟੇ ਦਿਮਾਗ ਦੀਆਂ ਗੱਲਾਂ ਨਹੀਂ ਹਨ, ਵੀ ਜੋ ਅਸੀਂ ਪਿੱਛੇ ਸੁਣ ਲਿਆ ਸੀ ਉਹਦੇ ਅੜੇ ਰਹਿਣਾ, ਫੇਰ ਇਹਦੇ ਅਰਥ ਨਹੀਂ ਆਉਣੇ, ਬਾਹਰ ਆਉਣ ਦੀ ਦੇਣੇ ਅਗਲੇ ਨੇ, ਸੱਚ ਨਹੀਂ ਬਾਹਰ ਆਉਣਾ ਗੁਰਬਾਣੀ ਦਾ।
ਹਾਂਜੀ, ਅੱਖੀ ਵਾਜੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋ ਚੱਲਣਾ ਬਿਨ ਹੱਥਾਂ ਕਰਨਾ।
ਹੁਣ ਬਿਨ ਕੰਨਾਂ ਸੁਣਨਾ ਪੋਸੀਬਲ ਨਹੀਂ, ਆਮ ਆਦਮੀ ਨੂੰ ਮੰਨਦਾ ਹੀ ਨਹੀਂ। ਕੰਨਾਂ ਦੇ ਬਿਨਾਂ ਕਿਵੇਂ ਸੁਣਿਆ ਜਾਊਗਾ? ਜੀਭ ਤੋਂ ਬਿਨਾਂ ਕਿਵੇਂ ਬੋਲਿਆ ਜਾਊਗਾ? ਹੱਥਾਂ ਦੇ ਬਿਨਾਂ ਕੀ ਕੀਤਾ ਜਾ ਸਕਦਾ? ਪੈਰਾਂ ਦੇ ਵਾਜੋ ਕਿਵੇਂ ਚੱਲਿਆ ਜਾ ਸਕਦਾ? ਇਹ ਉਲਟੀ ਗੱਲ ਹੈ ਸੰਸਾਰ ਤੋਂ ਸਾਰੀ, ਉਹ ਸੰਸਾਰ ਦੀ ਭਾਸ਼ਾ ਨਾਲ ਉਲਟੀ ਗੱਲ ਹੈ। ਆਤਮਾ ਕਰਕੇ ਚੱਲਣਾ, ਬੁੱਧੀ ਕਰਕੇ ਚੱਲਣਾ, ਮਨ ਕਰਕੇ ਚੱਲਣਾ, ਸਰੀਰ ਕਰਕੇ ਨਹੀਂ ਚੱਲਣਾ। ਕਰਨਾ ਕਿਵੇਂ ਹੈ? ਚਿੱਤ ਔਰ ਮਨ ਕਰਕੇ ਕੁਛ ਕਰਨਾ ਹੈ। ਮਨ ਔਰ ਚਿੱਤ ਨੇ ਜੋ ਕੁਛ ਕੀਆ ਸੋ ਬੰਦ ਕੀਆ। ਬਾਹਰਲੇ ਹੱਥਾਂ ਨਾਲ ਨੀ, ਬਾਹਰਲੇ ਹੱਥਾਂ ਨੂੰ ਹੱਥ ਕਹਿੰਦੇ, ਗੱਲ ਨੀ ਕਹਿੰਦੇ। ਜੇ ਹੱਥ ਪੈਰ ਕਰ ਕੰਮ ਸਭ, ਬਾਹਰਲੇ ਕੰਮ ਨੇ, ਹੱਥ ਪੈਰ ਕਰ ਕੰਮ ਸਭ, ਚੀਤ ਨਿਰੰਜਨ ਨਾਲ ਚਿੱਤ ਆਪਣੇ ਕੰਮ ਲੱਗਿਆ ਹੋਇਆ, ਸਰੀਰ ਬਾਹਰ ਆਪਣੇ ਕੰਮ ਲੱਗਿਆ ਹੋਇਆ, ਦੋਵੇਂ ਕੰਮ ਐਟ ਏ ਟਾਈਮ ਹੋਈ ਜਾਂਦੇ ਨੇ। ਕਬੀਰ ਖੱਡੀ ਵੀ ਬੁਣ ਰਿਹਾ, ਸ਼ਬਦ ਵਿਚਾਰ ਵੀ ਕਰ ਰਿਹਾ। ਸ਼ਬਦ ਵਿਚਾਰ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੋਰ ਗੱਲ ਹੈ, ਹੱਥਾਂ ਪੈਰਾਂ ਨਾਲ ਕੁਛ ਕੰਮ ਕਰਨਾ ਹੋਰ ਗੱਲ ਹੈ, ਦੋਵੇਂ ਕੰਮ ਇਕੱਠੇ ਹੁੰਦੇ ਨੇ।
ਠੀਕ ਹੈ,
ਸਰੀਰ ਅਲੱਗ ਅਲੱਗ ਨੇ, ਅਲੱਗ ਅਲੱਗ ਦੋਵੇਂ ਸਰੀਰ, ਅਲੱਗ ਅਲੱਗ ਦੋਵੇਂ ਕੰਮ ਨੇ, ਅਲੱਗ ਅਲੱਗ ਦੋਹਾਂ ਦੀ ਖੁਰਾਕ ਹੈ। ਅੰਦਰਲੇ ਸਰੀਰ ਦੀ, ਆਤਮਾ ਦੀ ਖੁਰਾਕ ਸ਼ਬਦ ਵਿਚਾਰ ਵਿੱਚੋਂ ਹੈ, ਲੇਕਿਨ ਬਾਹਰਲੇ ਸਰੀਰ ਦੀ ਵਿਚਾਰ ਖੱਡੀ ਬੁਣ ਚ ਸੀ, ਜੁੱਤੀਆਂ ਬਣਾਉਣ ਚ ਸੀ, ਖੇਤੀ ਕਰਨ ਵਿੱਚ ਹੀ ਆ।
ਠੀਕ ਹੈ ਜੀ, ਹਾਂਜੀ, ਜੀਭੇ ਬਾਬੇ
ਸ਼ਬਦ ਹੈ।
ਠੀਕ ਹੈ ਜੀ, ਜੀਭੇ ਬਾਜੋ
ਵਿੱਚ ਹੀ ਆ।
ਜੀਭੇ ਬਾਜੋ,
ਜੀਭੇ ਬਾਜੋ ਬੋਲਣਾ,
ਹਾਂ, ਇਉਂ ਜੀਵਿਤ ਮਰਨਾ,
ਬੋਲਣਾ ਬੋਲਦਾ। ਹੁਣ ਅੰਤਰ ਆਤਮਾ ਦੀ ਆਵਾਜ਼ ਹੈ, ਜੀਭ ਜੀਭ ਕਿੱਥੇ ਉੱਤੇ? ਜਦ ਚਿੱਤ ਔਰ ਮਨ ਅੰਦਰ ਆਪਾਂ ਗੱਲ ਕਰਦੇ ਹਾਂ, ਆਪਸ ਵਿੱਚ ਮਨ ਔਰ ਚਿੱਤ ਸਲਾਹ ਕਰਦਾ ਕੋਈ ਆਪਣੇ ਅੰਦਰ, ਇਹ ਜੀਭ ਨਾਲ ਬੋਲਦਾ। ਅਸਲ ਚ ਆਵਾਜ਼ ਤਾਂ ਪਹਿਲਾਂ ਪੈਦਾ ਹੁੰਦੀ ਹੈ ਅੰਦਰ, ਇਹਨੂੰ ਪਰਾ ਬਾਣੀ ਕਹਿੰਦੇ ਨੇ। ਉਹ ਤਾਂ ਪਹਿਲਾਂ ਅੰਦਰ ਹੈ, ਉਹਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ ਬੋਲ ਕੇ। ਤਾਂ ਜਦ ਕਹਿਤਾ ਚੁੱਪ ਹੈ ਚੁੱਪ ਨਾ ਹੋ, ਬਈ ਉਹਦਾ ਕੀ ਮਤਲਬ ਸੀ? ਕਹਿੰਦੇ ਜੇ ਤੂੰ ਜੀਭ ਨਾਲ ਨੀ ਬੋਲਦਾ, ਮਨ ਥੋੜੀ ਚੁੱਪ ਕਰ ਗਿਆ, ਮਨ ਤਾਂ ਚੁੱਪ ਕੀਤਾ ਨੀ। ਮਨ ਦੇ ਵੀ ਤਾਂ ਸੰਕਲਪ ਵਿਕਲਪ ਉਵੇਂ ਚੱਲਦੇ ਨੇ, ਆਸਾ ਤ੍ਰਿਸ਼ਨਾ ਤਾਂ ਉਵੇਂ ਚੱਲਦੀ ਹੈ, ਖੜੀ ਹੈ ਮਨ ਦੇ ਵਿੱਚ। ਉਹ ਨੀ ਬੋਲਦਾ, ਮੂੰਹ ਨਾਲ ਬੋਲਣਾ ਤਾਂ ਅੰਦਰਲੀ ਚੀਜ਼ ਨੂੰ ਪ੍ਰਗਟ ਕਰਨ ਦੇ ਬਰਾਬਰ ਹੀ ਹੈ। ਜੀਭ ਤੋਂ ਬਿਨਾਂ ਬੋਲਣਾ, ਜਿਭੋਂ ਬੋਲਣਾ, ਬੋਲਦੇ ਜੀਭ ਤੇ ਬਿਨਾਂ ਹੀ ਆ। ਪਹਿਲਾਂ ਅਸੀਂ ਅੰਦਰੋਂ ਗੱਲ ਬਣਦੀ ਹੈ, ਫਿਰ ਮੂੰਹ ਚ ਆਉਂਦੀ ਹੈ, ਗਲੇ ਚ ਆਉਂਦੀ ਹੈ, ਚੌਥੀ ਅਵਸਥਾ ਆ ਕੇ ਬਾਣੀ ਬਾਹਰ ਨਿਕਲਦੀ ਹੈ, ਤਾਂ ਸਮਝ ਆਉਂਦੀ ਹੈ। ਪਰਾ ਬਾਣੀ ਹੈ, ਅੰਦਰ ਹੈ, ਜੀਭੇ ਵਜੋਂ ਬੋਲਣਾ, ਪਸੰਤੀ ਹੈ, ਮੂੰਹ ਚ ਆ ਗਈ। ਜਦ ਉਹਨੂੰ ਅਸੀਂ ਮਿਕਸ ਕਰਕੇ ਲਫ਼ਜ਼ ਦਿੰਦੇ ਹਾਂ ਹਵਾ ਦੇ ਨਾਲ, ਫਿਰ ਮਾਧਮ ਹੈ, ਦੂਏ ਨੂੰ ਸੁਣਦੀ ਹੈ ਜਾ ਕੇ ਮਾਧਮ ਹੈ, ਫਿਰ ਵੈਖ ਰਹੀ ਹੈ, ਜਾਂ ਜੋ ਸੁਣਿਆ ਉਹ ਸਮਝਿਆ ਕੀ ਹੈ ਉਹਨੇ, ਉਹ ਵੈਖ ਰਹੀ ਹੈ। ਉਹਨਾਂ ਦੀਆਂ ਪੁੱਠੀਆਂ ਨੇ ਗੁਰਬਾਣੀ ਦੀਆਂ ਉਦੋਂ ਪੁੱਠੀਆਂ ਨੇ, ਸਾਕਤ ਸਿਉਂ ਕਰ ਉਲਟੀ ਰਹੇ। ਸਾਕਤਾਂ ਦੀ ਬਾਹਰੋਂ ਅੰਦਰ ਨੂੰ ਆਉਂਦੀ ਹੈ, ਸਾਡੀ ਅੰਦਰੋਂ ਬਾਹਰ ਨੂੰ ਜਾਂਦੀ ਹੈ। ਸਭ ਚੀਜ਼ ਅੰਦਰ ਹੈ, ਸਭ ਕੁਛ ਕਰਮ ਹੈ ਬਾਹਰ ਨਾਹੀਂ। ਸਾਡੇ ਪਰਾ ਪਸੰਤੀ ਸਭ ਅੰਦਰਲੀ ਗੱਲ ਹੈ, ਅੰਦਰੋਂ ਪਰ ਅੰਦਰਲੀ ਗੱਲ ਹੈ, ਉਹਨਾਂ ਦੇ ਬਾਹਰ ਲਈ ਹੋਊ ਆਕਾਸ਼ਬਾਣੀ, ਉਹ ਬਾਹਰੋਂ ਕਰਦੇ ਨੇ, ਸਕਦੇ ਨੇ ਉਲਟੀ ਦੇ।
ਹਾਂਜੀ, ਜੀਭੇ ਵਾਜੋਂ ਬੋਲਣਾ, ਇਉਂ ਜੀਵਤ ਮਰਨਾ।
ਇਉਂ ਜੀਵਤ ਮਰਨਾ, ਫਿਰ ਬੋਲੇ ਸਭ ਕੁਝ ਜਾਣਦਾ, ਜੀਭ ਨਾ ਨੀ ਬੋਲਿਆ, ਅਜਾ ਤੇਰੇ ਮਨ ਦੇ ਵਿੱਚ ਹੈ, ਉਹੀ ਜਾਣਦਾ ਸਾਰੀ, ਇਹਨੂੰ ਬੋਲਣ ਦੀ ਲੋੜ ਹੈ ਨੀ। ਅੱਗੇ ਕੀ ਜੇ ਅਰਦਾਸ, ਅਰਦਾਸ ਕਰਨ ਦੀ ਕੀ ਲੋੜ, ਉਹ ਤਾਂ ਬੋਲੇ ਤੇ ਬਿਨਾਂ ਹੀ ਜਾਣਦਾ, ਉਹ ਬੋਲ ਕੇ ਤਾਂ ਸੰਸਾਰ ਨੂੰ ਸੁਣਾਈ ਦਾ, ਜਿਹੜੇ ਜਾਣਦੇ ਨੀ ਅੰਦਰਲੀ ਗੱਲ। ਤੇ ਹੁਣ ਚੱਲਣ ਜਿਹੜੇ ਹੋਏ, ਇੱਥੇ ਤਾਂ ਪੈਰਾਂ ਵਾਜੋ ਚੱਲਣਾ, ਲਿਖਤਾ ਪੈਰਾਂ ਨਾਲ ਨੀ ਚੱਲਣਾ, ਬਈ ਚੱਲਣਾ ਕਾਹਦੇ ਨਾਲ ਹੈ, ਚੱਲਣ ਚਲੋ ਮਾਰਗ ਗੋਬਿੰਦ, ਚੱਲਣਾ ਨੂੰ ਕਿਹਾ ਚਲੋ, ਤੇ ਪੈਰਾਂ ਵਾਜੋ ਚੱਲਣਾ, ਚੱਲਣਾ ਨਾਲ ਚੱਲਣਾ, ਚੱਲਣ ਨਾਲ ਪੈਰ ਅੱਡ ਅੱਡ ਹੋ ਗਏ। ਹੁਣ ਚੱਲਣ ਤਾਂ ਫਿਰ ਅੰਦਰਲੇ ਸ਼ਰੀਰ ਤੇ ਹੋਏ, ਚੱਲਣਾ ਨਾ ਚੱਲਣਾ, ਚੱਲਣੀ ਚਲੋ ਮਾਰਗ ਗੋਬਿੰਦ, ਬੇਟਾ ਪਾਪ ਜਪੀਏ ਹਰ ਬਿੰਦ। ਹੁਣ ਭਾਸ਼ਾ ਬਦਲ ਗਈ ਇੱਥੇ, ਚੱਲਣਾ ਦਾ ਅਰਥ ਹੋਰ ਹੈ, ਪੈਰਾਂ ਦਾ ਅਰਥ ਹੋਰ ਹੈ, ਪਰ ਚੱਲਣਾ ਪੈਰ ਇੱਕ ਅਰਥ ਕਰੀ ਡਿਕਸ਼ਨਰੀ, ਸਾਡੀ ਤਾਂ ਡਿਕਸ਼ਨਰੀ ਇੱਕੋ ਅਰਥ ਨੇ, ਇਹ ਅਰਥਾਂ ਚੱਲਣਾ ਪੈਰਾਂ ਦਾ ਤਾਂ ਅਰਥ ਵੱਖਰਾ ਵੱਖਰਾ ਕੀਤਾ ਹੀ ਹੋਇਆ ਵਿਦਵਾਨਾਂ ਨੇ। ਇਹਨਾਂ ਨੂੰ ਫਿਰ ਮਿਲਣਾ ਕੀ ਸੀ, ਮਿਲਣਾ ਕੀ ਸੀ, ਨਿਰਾਕਾਰ ਦੀ ਸਮਝ ਕਿਵੇਂ ਆਉਣੀ ਸੀ, ਅੱਖਾਂ ਤੋਂ ਬਿਨਾਂ ਕੀ ਦੇਖਣਾ, ਨੇਤਰੀ ਸਤਿਗੁਰ ਪੇਖਣਾ, ਨੇਤਰਾਂ ਨੂੰ ਦੇਖਣਾ ਅੱਖਾਂ ਨੂੰ, ਇਹਦਾ ਨੇਤਰ ਅੱਖਾਂ ਦੀ ਫਰਕ ਹੋ ਗਿਆ ਨਾ, ਨਿਰਾਕਾਰੀ ਸਰੀਰ ਦੇ ਨੇਤਰ ਹੁੰਦੇ ਨੇ, ਨੇਤਰ ਦੇਖਦੇ ਨੇ ਅੱਖਾਂ ਦੀ ਬਾਹਰ ਮਾਇਆ, ਜਾਂ ਨੇਤਰਾਂ ਨੇ ਅੰਦਰ ਦੇਖਣਾ ਫਿਰ ਬਾਹਰਲੀ ਅੱਖਾਂ ਦੀ ਲੋੜ ਨੀ। ਅੰਦਰੋਂ ਜੇ ਕੁਛ ਦੇਖਣਾ ਫਿਰ ਨਾ ਪੈਰਾਂ ਦੀ ਲੋੜ ਹੈ, ਨਾ ਅੱਖ ਦੀ ਲੋੜ ਹੈ, ਨਾ ਹੱਥਾਂ ਦੀ ਲੋੜ ਹੈ, ਕਾਸੇ ਦੀ ਲੋੜ ਨੀ।
ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ,
ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ, ਖਸਮ ਨੂੰ ਕਿਵੇਂ ਮਿਲੇਗਾ, ਹੁਕਮ ਪਛਾਣ ਕੇ, ਨਾਮ ਜਪ ਕੇ ਤਾਂ ਕਿਹਾ ਨੀ ਫਿਰ ਖਸਮ ਨੂੰ ਮਿਲਿਆ ਜਾਊਗਾ, ਭਗਤੀ ਕਰਕੇ ਤਾਂ ਕਿਹਾ ਨੀ ਖਸਮ ਨੂੰ ਮਿਲਿਆ ਜਾਊਗਾ, ਜੇ ਉਹ ਤੀਜੀ ਉਹ ਗੱਲ ਕਹਿਤੀ ਹੋਰ, ਨਾਨਕ ਹੁਕਮ ਪਛਾਣ ਕੇ, ਕੱਲ ਸਾਰੀ ਹੁਕਮ ਤੇ ਖੜੀ ਹੈ ਗੁਰਬਾਣੀ ਦੀ, ਜਿਹੜੇ ਨਾਮ ਦੀ ਗੱਲ ਕਰਦੇ ਨੇ ਉਹ ਵੀ ਹੁਕਮ ਹੈ, ਏਕੋ ਨਾਮ ਹੁਕਮ ਹੈ ਗੁਰ ਸਤਗੁਰ ਦੀ ਆ ਬੁਝਾਏ ਜੀ, ਉਹਨਾਂ ਦਾ ਨਾਮ ਉਹ ਹੋਰਾਂ ਦਾ ਹੋਰ ਕੁਛ ਜਿਹੜੇ ਲਈ ਫਿਰਦੇ ਨੇ, ਸਾਡੇ ਹੁਕਮ ਨੂੰ ਨਾਮ ਕਿਹਾ ਹੋਇਆ, ਇੱਥੇ ਹੁਕਮ ਦੀ ਗੱਲ ਹੈ, ਹੁਕਮੇ ਮਿਲਣਾ, ਹੁਕਮ ਪਛਾਣ ਕੇ,
ਠੀਕ ਹੈ,
ਹੁਕਮ ਨੂੰ ਪਛਾਣਨਾ, ਰਾਮ ਨਾਮ ਕੀ ਹੈ, ਰਾਮ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ ਗੁਰ ਸਤਗੁਰ ਦੀ ਆ ਬੁਝਾਏ ਜੀ, ਜਿੰਨਾ ਚਿਰ ਨਾਮ ਨਾ ਜਾਣਿਆ ਰਾਮ ਕਾ ਪੂੜੇ ਫਿਰ ਪਾਛੇ ਪਛਤਾਏ ਰਹੇ, ਤਾਂ ਜਾਣੇ ਨੀ ਨਾਮ ਨਾਮ ਕਿਹਾ ਕਿਹਨੂੰ ਹੈ ਗੁਰਬਾਣੀ ਚ, ਰਾਮ ਨਾਮ ਹੁਕਮ ਨੂੰ ਕਿਹਾ ਹੋਇਆ ਗੁਰਬਾਣੀ ਚ।
ਮਹੱਲਾ ਦੂਜਾ, ਦਿਸੈ ਸੁਣੀਏ ਜਾਣੀਏ, ਸੌ ਨਾ ਪਾਇਆ ਜਾਏ, ਰੂਹਲਾ ਟੁੰਡਾ ਅੰਧੁਲਾ, ਕਿਉਂ ਗੱਲ ਲੱਗੈ ਧਾਏ,
ਜੋ ਸਾਨੂੰ ਨੀਂਦ ਆ ਵੀ ਹੈ, ਦੇਖਦੇ ਹੀ ਨੇ, ਸੁਣੀਏ ਸੁਣਦੇ ਹਾਂ ਅਸੀਂ ਗੁਰਬਾਣੀ, ਸੁਣ ਵੀ ਲਈ, ਪੜ੍ਹ ਵੀ ਲਈ, ਦੇਖ ਲਈ ਗੁਰਬਾਣੀ, ਪੜ੍ਹ ਲਈ ਦੇਖ, ਦੇਖਣ ਜਾ ਗਈ ਦਿੱਸਾ, ਪੜ੍ਹ ਲਈ ਜਾਂ ਸੁਣ ਲਈ, ਸੁਣ ਵੀ ਲਈ, ਸਮਝ ਵੀ ਲਈ, ਚਲੋ ਜਾਣ ਵੀ ਲਈ, ਸਮਝ ਵੀ ਲਈ, ਸਾਣੀਏ, ਫਿਰ ਕੀ ਇਹ ਰਹਿ ਗਿਆ, ਇੱਥੇ ਤੱਕ, ਇੱਥੇ ਤੱਕ ਸੌ ਨਾ ਪਾਇਆ ਜਾਏ, ਜੇ ਸਮਝ ਵੀ ਸਹੀ ਆ ਗਈ ਤਾਂ ਵੀ ਇਹਦਾ ਸਵਾਦ ਨੀ ਮਿਲਦਾ ਨਾਮ ਦਾ, ਕਿਉਂ, ਹਾਂ ਨਾਮ ਦਾ ਸਵਾਦ ਗੁੱਝਣ ਨਾਲ ਹੈ, ਬੰਦੇ ਤੇ ਹੈ, ਸੁਣਿਆ ਮੰਨਿਆ ਪੰਡ ਕੀਤਾ ਭਾਉ ਅਗਲੀ ਸਟੇਜ ਹੈ ਨਹੀਂ ਤਾਂ ਮੁੱਖ ਗਿਆਨੀ ਤਨਵੰਤ ਜੇ ਗਿਆਨਵਾਨ ਵੀ ਹੈ ਜਾਣਦਾ ਹੈ ਮੁੱਖ ਤੇ ਹੈ ਗਿਆਨ ਅੰਦਰ ਆਪਣੇ ਅੰਦਰ ਨਹੀਂ ਨਾ ਅਸਰ ਉਹਦਾ ਬੰਦੀ ਨਹੀਂ ਹੋਈ ਗਿਆਨ ਪੂਰਾ ਗੁਰੂ ਘਰ ਜਿਹੜੇ ਹੈਗੇ ਨੇ ਰਾਮ ਰਾਇ ਨੂੰ ਗਿਆਨ ਸੀਗਾ ਸਮਝ ਸੀ ਸਾਰੀ ਪਰ ਉਹ ਪ੍ਰੇਮ ਨਹੀਂ ਸੀ ਜਿਹੜਾ ਚਾਹੀਦਾ ਸੀ ਉਹ ਮਨੌਤ ਸੀ ਜਿਹੜੀ ਚਾਹੀਦੀ ਸੀ ਸਰੈਂਡਰ ਨਹੀਂ ਹੋਇਆ ਹੁਕਮ ਨਹੀਂ ਮੰਨਿਆ ਪਾਣਾ ਨਹੀਂ ਮੰਨਿਆ ਜਿਹੜਾ ਚਾਹੀਦਾ ਸੀ ਬੰਦੇ ਕੀ ਗੱਲ ਕਹੀ ਨਾ ਜਾਏ ਗੱਲ ਤਾਂ ਮੰਨਣ ਨਾਲ ਹੈ ਨਾ ਅਭਿਜਨ ਨਾਲ ਗੱਲ ਨਹੀਂ ਬਣਦੀ ਗੱਲ ਮੰਨਣ ਨਾਲ ਬਣਦੀ ਸਮਝਦੇ ਨੇ ਸਾਰੇ ਹਾਂ ਉਲਟਾ ਕੰਮ ਕਰਾਂਗੇ ਭਾਈ ਮੁਕੱਦਮਾ ਬਣ ਜਾਊਗਾ ਪਰ ਉਲਟੇ ਕੰਮ ਲੋਕ ਹੜਦੇ ਨੇ ਕਿਤੇ ਗੱਲ ਤੇ ਚੋਰੀ ਕਰਨੀ ਅਪਰਾਧ ਹੈ ਝੂਠ ਬੋਲਣਾ ਅਪਰਾਧ ਹੈ ਜਿਹੜਾ ਸੁਣਦੇ ਰਹੇ ਵੀ ਜਿਹੜਾ ਪੈਸਾ ਚੜਾਵੇ ਦਾ ਸੰਖੀ ਹੈ ਗੁਰੂ ਸਾਹਿਬ ਕਹਿੰਦੇ ਸੀ ਸੁਣਿਆ ਹੋਇਆ ਨਹੀਂ ਮੰਨਦੇ
ਠੀਕ ਹੈ ਜੀ
ਕੱਲ ਮੰਨਣ ਤੇ ਹੈ ਸੁਣ ਤੋਂ ਸਮਝਣ ਤੇ ਨਹੀਂ ਹੈ
ਹਾਂਜੀ ਦਿਸ ਹੈ ਸੁਣੀਏ ਜਾਣੀ ਹੈ
ਮੰਨਣ ਤੇ ਗੱਲ ਕਰੀ ਹੈ
ਸੌ ਨਾ ਪਾਇਆ ਜਾਏ ਰੂਹਲਾ ਟੁੰਡਾ ਅੰਦੁਲਾ
ਸਵਾਦ ਨਹੀਂ ਪਾਇਆ ਜਾ ਸਕਦਾ ਔਰ ਨਾ ਚਿਰ ਉਹਦਾ ਟੇਸਟ ਰਸ ਨਹੀਂ ਆਉਣਾ ਨਾਮ ਦਾ ਜਿੰਨਾ ਚਿਰ ਮੰਨੂਗਾ ਜੀ
ਠੀਕ ਹੈ ਜੀ
ਉਹਨਾਂ ਚਿਰ ਮੁੱਖ ਗਿਆ ਦੀ ਧਨਵੰਤ ਮਰਦ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗੱਲ ਪ੍ਰੀਤ ਤੇ ਖੜੀ ਹੈ
ਰੂਹਲਾ ਟੁੰਡਾ ਅੰਦੁਲਾ ਕਿਉਂ ਗੱਲ ਲਾਗੇ ਪਤਾਏ
ਰੂਹਲਾ ਕਹਿੰਦੇ ਨੇ ਜਿਹਦੀਆਂ ਲੱਤਾਂ ਜੁੜੀਆਂ ਹੋਈਆਂ ਹੋਰ ਕਈ ਆਦਮੀ ਦੀਆਂ ਲੱਤਾਂ ਜੁੜੀਆਂ ਹੁੰਦੀਆਂ ਨੇ
ਹਾਂਜੀ
ਜਬਦਿਆਂ ਦੀਆਂ ਕਈਆਂ ਦੀਆਂ ਬਾਅਦ ਦੇ ਜੁੜ ਜਾਂਦੀਆਂ ਨੇ ਟੁੰਡਾ ਹੱਥ ਐ ਬਾਹਾਂ ਵੀ ਜੁੜ ਜਾਂਦੀਆਂ ਨੇ ਉਹਦੀਆਂ ਟੁੰਡਾ ਕਹਿੰਦੇ ਨੇ ਅੰਧਲਾ ਅੰਧਾ ਵੀ ਹੈ ਉਹ ਧਾਗੇ ਜੇ ਕੋਈ ਬੋਲਦਾ ਵੀ ਹੈ ਉਹਦੀ ਸੁਣਦਾ ਵੀ ਹੈ ਦੇਖਦਾ ਵੀ ਹੈ ਉਹ ਦੇਖ ਵੀ ਲਿਆ ਸੁਣ ਵੀ ਲਿਆ ਦੇਖ ਵੀ ਲਿਆ ਉਹਦੇ ਧਾਗੇ ਗਲ ਕਿਵੇਂ ਲੱਗ ਜੂ ਚਿੱਬੜ ਕਿਵੇਂ ਜਾਊ ਨਹੀਂ ਚਿੱਬੜ ਸਕਦਾ ਜਿੰਨਾ ਚਿਰ ਰੋਲਾ ਹੈ ਜਿੰਨਾ ਚਿਰ ਟੁੱਟਲਾ ਹੈ ਜਿੰਨਾ ਚਿਰ ਰਹਿੰਦਾ ਹੈ ਇਹ ਤਿੰਨੇ ਬਿਮਾਰੀਆਂ ਪਹਿਲਾਂ ਦੂਰ ਹੋਣੀਆਂ ਨੇ ਇਹ ਕਿਵੇਂ ਹੋਣੀਆਂ ਨੇ ਦੂਰ
ਭੈ ਕੇ ਚਰਨ ਕਰ ਭਾਵ ਕੇ ਲੋਇਨ ਤੁਰਤ ਕਰੇ
ਹਾਂ ਕਹਿੰਦੇ ਫਿਰ ਗਿਆਨ ਗੁਰਬਾਣੀ ਦੇ ਗਿਆਨ ਨਾਲ ਗੱਲ ਨਹੀਂ ਬਣਨੀ ਦੂਜੇ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਬਹੁਤ ਲੋਕਾਂ ਨੇ ਸਮਝ ਲਈ ਅਸਰ ਕਿਉਂ ਨਹੀਂ ਪਿਆ ਉਹ ਆਪਣੀ ਕਥਾ ਦੱਸ ਰਹੇ ਨੇ ਇਹਦੇ ਵਿੱਚ ਭੇਦ ਦੱਸ ਰਹੇ ਨੇ ਕੋਈ ਉਹ ਦੂਜੇ ਪਾਸਿਆਂ ਨੇ ਕਿਹਾ ਬਈ ਇਹ ਕਿਉਂ ਹੈ ਜਿੱਥੇ ਸਾਰਿਆਂ ਨੂੰ ਸਮਝ ਵੀ ਹੈ ਬਾਣੀ ਦੀ ਪੜ੍ਹਦੇ ਵੀ ਨੇ ਸਮਝਦੇ ਵੀ ਨੇ ਅਵਸਥਾ ਕਿਉਂ ਨਹੀਂ ਬਦਲੀ ਬੰਦਿਆਂ ਨਹੀਂ ਹੈਗਾ ਉਹਨਾਂ ਨੇ ਇਸ ਕਰਕੇ ਪੈ ਕੇ ਲੋਇਣ ਕਰ ਲੋਇਣ
ਨਹੀਂ ਜੀ
ਜਿਹੜਾ ਅੱਖਾਂ ਨੇ ਨਾ
ਪੈ ਕੇ
ਚਰਨ ਪੈ
ਕੇ ਚਰਨ
ਹਾਂ ਪੈ ਕੇ ਚਰਨ
ਕਰ ਭਾਵ ਕੇ
ਹਾਂ ਕਰ ਭਾਵ ਕੇ ਚਰਨ ਜਿਹੜੇ ਨੇ ਉਹਨਾਂ ਦੀ ਪੈ ਹੋਵੇ ਇਹ ਮਤਲਬ ਨਹੀਂ ਹੈ ਕਿ ਪੈ ਹੋਵੇ ਜਿੱਧਰ ਗੁਰੂ ਤੇ ਜਿੱਧਰ ਨੂੰ ਗੁਰੂ ਚਲਾਉਂਦਾ ਉਧਰ ਨੂੰ ਚੱਲਣਾ ਪੈਰ ਸੱਜੇ ਖੱਬੇ ਦੀ ਰੱਖਣਾ ਪਿੱਡਾ ਪੈਰ ਨਹੀਂ ਰੱਖਣਾ ਪੈਂਦਾ ਗੁਰੂ ਦੀ ਪੈਰ ਚ ਪੈਰ ਧਰਦੀ ਹੈ ਕਰ ਜਿਹੜੇ ਹੱਥ ਨੇ ਹੱਥ ਭਾਵ ਕੇ ਹੱਥ ਕੀ ਹੈ ਮਨ ਔਰ ਚਿੱਤ ਇਹਦੇ ਚ ਭਾਵ ਭੁੱਖ ਹੋਣੀ ਚਾਹੀਦੀ ਨਾਮ ਦੀ ਭੁੱਖ ਹੋਣੀ ਚਾਹੀਦੀ ਹੈ ਦੋਵਾਂ ਚ ਚਤਰ ਮਨ ਚ ਕਰ ਭਾਵ ਕੇ ਲੋਇਣ ਸੁਰਤ ਲੋਇਣ ਜਿਹੜੀ ਅੱਖ ਹੈ ਉਹ ਸੁਰਤ ਧਿਆਨ ਕਰੇ
ਹਾਂਜੀ
ਲੋਇਣ ਜਿਹੜੀ ਹੈ ਸੁਰਤ ਹੈ ਕੰਨਾਂ ਚ ਸਮਾਈ ਰਹੇ ਕੰਨੀ ਸੁਰਤ ਸਮਾਏ ਹਾਂਜੀ
ਨਾਨਕ ਕਹੇ ਸਿਆਣੀਏ ਇਵ ਕੰਤ ਮਿਲਾਵਾ ਹੋਈ
ਨਾਨਕ ਕਹੇ ਸਿਆਣੀਏ ਇਵ ਕੰਤ ਕੰਤ ਮਿਲਾਵਾ ਹੋਏ ਕੰਤ ਮਿਲਾਵਾ ਐ ਹੋਊਗਾ ਸਿਰਫ ਗੁਰਬਾਣੀ ਪੜ੍ਹ ਕੇ ਸਮਝ ਕੇ ਹੀ ਮਿਲਾਵਾ ਹੋਣ ਵਾਲਾ ਨਹੀਂ ਹੈ ਇਹ ਸਾਰਾ ਅੱਖਰ ਅੱਖਰ ਦੀ ਸਮਝ ਆ ਗਿਆ
ਠੀਕ ਹੈ ਜੀ
ਕਿੰਨਾ ਜਰਾ ਪਰਿਵਰਤਨ ਨਹੀਂ ਹੁੰਦਾ ਅਥੱਲੇ ਵਾਲੀ ਲਾਈਨ ਵਾਲਾ ਅੰਦਰ ਭੁੱਖ ਨਹੀਂ ਹੈਗੀ ਸੁਰਤ ਅੰਦਰ ਅੰਦਰਲੇ ਕੰਨਾਂ ਚ ਨਹੀਂ ਸੁਰਤ ਸਮਾਉਂਦੀ ਅੰਦਰ ਨਹੀਂ ਸਮਾਉਂਦੀ ਕੰਮ ਦਾ ਅੰਦਰੋਂ ਸੁਣਨਾ ਪਰ ਥੋੜੀ ਸੁਣਨਾ ਜਿੰਨਾ ਚਿਰ ਟੋਟਲੀ ਅੰਤਰਮੁਖੀ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਸੰਸਾਰ ਨੂੰ ਤੋੜ ਕੇ ਹੀ ਉਹਦੇ ਨਾਲ ਜੋੜੀ ਜਾ ਸਕਦੀ ਹੈ। ਤ੍ਰਿਕੁਟੀ ਛੁੱਟੇ ਤੇ ਹੀ ਦਸਵਾਂ ਦੁਆਰ ਖੁੱਲ ਸਕਦਾ। ਤ੍ਰਿਕੁਟੀ ਨਹੀਂ ਛੁੱਟੀ ਦਸਵਾਂ ਦੁਆਰ ਨਹੀਂ ਖੁੱਲਣਾ। ਅੱਜ ਤੇ ਕਿਸੇ ਦਾ ਖੁੱਲਿਆ ਨਾ ਖੁੱਲਣਾ,
ਠੀਕ ਹੈ ਜੀ।
ਅਰੇ ਤਾਂ ਤ੍ਰਿਕੁਟੀ ਨੂੰ ਦਸਵਾਂ ਦੁਆਰ ਬੰਦੀ ਬੈਠੇ ਨੇ, ਦਿਮਾਗ ਨੂੰ ਦਸਵਾਂ ਦੁਆਰ ਬੰਦੀ ਬੈਠੇ। ਜਿਹੜੇ ਦਸਵਾਂ ਨੂੰ ਦਿਮਾਗ ਨੂੰ ਦਸਵਾਂ ਦੁਆਰ ਬੰਦੀ ਬੈਠੇ ਨੇ, ਉਹ ਦਿਮਾਗ ਨੂੰ ਛੱਡ ਕੇ ਵੀ ਦੇਣਗੇ। ਨਾ ਦਿਮਾਗ ਨੂੰ ਛੱਡਣਾ ਨਾ ਦਸਵਾਂ ਦੁਆਰ ਖੁੱਲੇ ਆ ਉਹਨਾਂ ਨੂੰ ਸਮਝ ਆਵੇ। ਜੋਗੀਆਂ ਦਾ ਦਸਵਾਂ ਦੁਆਰ ਹੈ, ਪੰਡਤ ਦਾ ਦਸਵਾਂ ਦੁਆਰ ਹੈ, ਗੁਰੂ ਨਾਨਕ ਵਾਲਾ ਦਸਵਾਂ ਦੁਆਰ ਨਹੀਂ, ਇਹ ਭਗਤਾਂ ਵਾਲਾ ਦਸਵਾਂ ਦੁਆਰ ਨਹੀਂ ਹੈ।
ਪੌੜੀ ਸਦਾ ਸਦਾ ਤੂੰ ਏਕ ਹੈ, ਤੂੰ ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਇਕ ਹੈ, ਲੋਭ ਅੰਤਰ ਜੰਤਾ ਪਾਇਆ।
ਸਦਾ ਸਦਾ ਤੂੰ ਏਕ ਹੈ, ਇਹ ਪਰਮੇਸ਼ਰ ਤੂੰ ਤਾਂ ਸਦਾ ਸਦਾ ਦਾ ਹੀ ਇੱਕ ਹੈ। ਸ਼ਬਦ ਰੂਪ ਦੇ ਵਿੱਚ, ਹੁਕਮ ਰੂਪ ਦੇ ਵਿੱਚ ਇੱਕ ਨਾਮ ਹੁਕਮ ਹੈ। ਤੂੰ ਦੂਜਾ ਖੇਲ ਰਚਾਇਆ, ਦੂਜਾ ਕੀ ਹੈ? ਇਹਨਾਂ ਦਾ ਤੂੰ ਆਪ ਹੈ, ਆ ਦੂਜਾ ਖੇਲ ਹੈ ਦੁਨੀਆ। ਤੂੰ ਕੀ ਹੈ? ਤੂੰ ਮਾਇਆ, ਇੱਕ ਤੂੰ ਆਪ ਹੈ, ਦੂਜੀ ਮਾਇਆ। ਦੂਜਾ ਖੇਲ ਰਚਾਇਆ, ਖੇਲ ਹੈ ਤੇਰਾ। ਹਾਂਜੀ,
ਹਉਮੈ ਗਰਭ ਉਪਾਇਕ ਹੈ, ਲੋਭ ਅੰਤਰ ਜੰਤਾ ਪਾਇਆ।
ਹਉਮੈ ਗਰਭ ਉਪਾਇਕ ਹੈ, ਇਹਨਾਂ ਚ ਹਉਮੈ ਔਰ ਗਰਭ ਪੈਦਾ ਹੋ ਗਿਆ। ਲੋਭ ਅੰਤਰ ਜੰਤਾ ਪਾਇਆ, ਜੰਤਾ ਦੇ ਅੰਦਰ ਲੋਭ ਪਾਤਾ ਪਿਆ ਹੋਇਆ। ਹਾਂਜੀ, ਜਿਹੜੀ ਚੀਜ਼ ਦੇਖਦੇ ਨੇ ਉਹਦੀ ਆਸ਼ਾ ਉੱਠਦੀ ਹੈ ਇਹਨਾਂ ਦੇ ਪ੍ਰਾਪਤੀ ਦੀ।
ਜਿਉ ਭਾਵੈ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ ਮੇਲ ਲੈ, ਗੁਰਮਤੀ ਤੁਦੈ ਲਾਇਆ।
ਜਿਉ ਭਾਵੈ ਤਿਉ ਰੱਖ ਲੈ, ਰੱਖ ਤੂੰ ਸਭ ਕਰਿਆ ਤੇਰਾ ਕਰਾਇਆ, ਜੇ ਮੈਂ ਤੇਰੀ ਇੱਛਾ ਬਖਸ਼ ਸਾਰਿਆਂ ਨੂੰ, ਤੂੰ ਸਾਰੇ ਤੇਰਾ ਕਰਾਇਆ ਹੀ ਕਰਦੇ ਨੇ। ਅਸਲ ਵਿੱਚ ਤਾਂ ਤੂੰ ਹੀ ਕਰਾਉਂਦਾ ਨਾ, ਤੇ ਜੋ ਕਰਦੇ ਨੇ ਭਾਵੇਂ ਇਹਨਾਂ ਨੂੰ ਨਹੀਂ ਪਤਾ, ਇਹ ਮੰਨਦੇ ਨੇ ਅਸੀਂ ਕਰਦੇ ਹਾਂ। ਕਰਦੇ ਕਰਦੇ ਤਾਂ ਕੁਛ ਨਹੀਂ ਹੈ, ਕਰਾਇਆ ਤੇਰਾ ਹੀ ਹੁੰਦਾ, ਤਾਂ ਉਹੀ ਹੈ ਇਹਨਾਂ ਦੇ ਜੋ ਤੂੰ ਚਾਹੁੰਦਾ। ਹਾਂ, ਸੋਚੀ ਜਾਂਦੇ ਨੇ ਫਜ਼ੂਲ ਬਹੁਤ, ਉਹ ਗੱਲ ਅਲੱਗ ਹੈ। ਇਹ ਇਹਨਾਂ ਨੂੰ ਭਰਮ ਵੀ ਅਸੀਂ ਕਰਦੇ ਹਾਂ, ਉਹ ਗੱਲ ਅਲੱਗ ਹੈ। ਇੱਕ ਨਾ ਪਖਸ਼ ਵੇਲ ਲੈਣੇ, ਇੱਕ ਨਾ ਨੂੰ ਤੂੰ ਇਹਨਾਂ ਦੇ ਵਿੱਚੋਂ ਬਖਸ਼ ਦਿੰਦਾ ਵੀ ਚਲੋ ਵੀ ਠੀਕ ਹੈ, ਤੁਸੀਂ ਨਹੀਂ ਕਰਦੇ, ਤੁਹਾਡੇ ਕੋਲ ਕੋਈ ਪੁੱਤ ਪਾਪ ਨਹੀਂ, ਉਹਨਾਂ ਨੂੰ ਆਪਣੇ ਨਾਲ ਬੁਲਾ ਲੈਂਦਾ। ਲੈ ਗੁਰਮਤੀ ਤੁਦੇ ਲਾਇਆ, ਜਿਹਨਾਂ ਨੂੰ ਗੁਰਮਤ ਜੋੜ ਦਿੰਦਾ ਉਹਨਾਂ ਨੂੰ ਬਖਸ਼ ਲੈਣਾ। ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਅਸੀਂ ਕੁਛ ਕਰਦੇ ਨਹੀਂ, ਅਸਲ ਦੇ ਵਿੱਚ ਕਰਦੇ ਉਹ ਵੀ ਹੁੰਦੇ ਨੇ। ਇਹ ਜਿੰਨਾ ਚਿਰ ਮੰਨਦੇ ਨੇ ਨਾ ਅਸੀਂ ਕੁਛ ਕਰਦੇ ਹਾਂ, ਜਬ ਲਗ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋੜ ਫਿਰਦਾ। ਜਿਹੜਾ ਮੰਨਦਾ ਮੈਂ ਕੁਛ ਕਰਦਾ ਉਹ ਗਰਭ ਜੋੜ ਚ, ਜਿਹੜਾ ਮੰਨਦਾ ਮੈਂ ਕਰਾਇਆ ਕਰਦਾ ਉਹ ਬਾਹਰ ਹੋ ਜਾਂਦਾ। ਫਰਕ ਸਿਰਫ ਇਹ ਗੱਲ ਦੀ ਸਮਝ ਆਉਣ ਦੀ ਹੈ, ਇਹ ਮੰਨਣ ਦੀ ਹੈ ਵੀ ਕਰਾਇਆ ਕਰਦੇ ਹਾਂ ਅਸੀਂ। ਕਿਆ ਇੱਕ ਕਹਿੰਦਾ ਮੈਂ ਕਰਦਾ, ਇੱਕ ਕਹਿੰਦਾ ਮੈਂ ਕਰ ਹੀ ਨਹੀਂ ਸਕਦਾ ਕੁਛ, ਕਰਾਇਆ ਕਰਦੇ ਹਾਂ। ਜਿਹੜਾ ਕਰਾਇਆ ਹੀ ਕਰਦਾ ਹੈ ਉਹਦੇ ਤੇ ਫਿਰ ਇਲਜ਼ਾਮ ਹੀ ਨਹੀਂ ਹੈ ਕੋਈ, ਉਹ ਤਾਂ ਆਪੇ ਬਰੀ ਹੈ।
ਠੀਕ ਹੈ,
ਤਾਂ ਆਪੇ ਆ ਜਾ ਕਹਿੰਦਾ ਪੁੱਤ ਕੀਤਾ ਮੈਂ, ਪਾਪ ਕੀਤਾ ਮੈਂ। ਹੂੰ ਹੂੰ, ਪਾਪ ਜੇ ਬੀਜਦੇ ਤੇ ਸਭ ਧਰਮ ਰਾਏ ਕੇ ਜਾਏ, ਧਰਮ ਰਾਏ ਤੇ ਉਹਨਾਂ ਦੀ ਉਪੇਸ਼ੀ ਹੁੰਦੀ ਹੈ ਜਿਹੜੇ ਪੁੱਤ ਪਾਪ ਦਾ ਬੀਜ ਬੀਜਦੇ ਨੇ। ਜਿਹੜਾ ਪੁੱਤ ਪਾਪ ਦੋਹਾਂ ਨੂੰ ਇੱਕ ਸਮਾਨ ਸਮਝਦਾ ਨਾ, ਪੁੱਤ ਪਾਪ ਦੇ ਦੋਏ ਦਰਵਾਜੇ ਜਿਹਨੇ ਤੋੜਤੇ ਉਹ ਮੁਕਤ ਹੈ। ਹਾਂਜੀ,
ਇੱਕ ਖੜੇ ਕਰੇ ਤੇਰੀ ਚਾਕਰੀ, ਬਿਨ ਨਾਮੈ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਾਰੇ ਲਾਇਆ।
ਇੱਕ ਖੜੇ ਕਰੇ ਤੇਰੀ ਚਾਕਰੀ, ਇੱਕ ਤਾਂ ਰੁਕੇ ਹੋਏ ਨੇ ਮਨ, ਖੜੇ ਨੇ ਟਿਕ ਗਏ ਮਨ, ਕਰੇ ਤੇਰੀ ਚਾਕਰੀ, ਤੇਰੀ ਚਾਕਰੀ ਕਰਦੇ ਨੇ, ਯੁੱਧ ਕਰਾਉਣਾ ਕਰਦੇ ਨੇ, ਫਿਰ ਨਾਮੈ ਹੋਰ ਨਾ ਪਾਇਆ। ਉਹਨਾਂ ਨੂੰ ਨਾਮ ਤੇ ਬਿਨਾ ਹੋਰ ਕੁਛ ਚੰਗਾ ਹੀ ਨਹੀਂ ਲੱਗਦਾ ਸੰਸਾਰ ਚ, ਉਹਨਾਂ ਦੀ ਹੋਰ ਭੁੱਖ ਹੀ ਨਹੀਂ ਨਾਮ ਤੇ ਬਿਨਾਂ, ਕੋਈ ਉਹਨਾਂ ਨੂੰ ਕੁਛ ਪਾਉਂਦਾ ਹੀ ਨਹੀਂ ਉਹਨਾਂ ਨੂੰ ਸੰਸਾਰ ਚ ਨਾਮ ਤੇ ਬਿਨਾਂ। ਹੋਰ ਕਾਰ ਵੇਕਾਰ ਹੈ, ਬਾਕੀ ਨਾਮ ਤੋਂ ਬਿਨਾਂ, ਤੇਰੀ ਚਾਕਰੀ ਤੋਂ ਬਿਨਾਂ ਜੋ ਹੋਰ ਕਾਰ ਧੰਦੇ ਨੇ ਸਭ ਬੇਕਾਰ ਨੇ। ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰੇ ਲਾਇਆ, ਇੱਕ ਬੇਕਾਰ ਲੱਗਿਆ ਇੱਕ ਸੱਚੀ ਕਾਰੇ ਲੱਗੇ ਲਾਇਆ ਹੋਇਆ। ਸੱਚੀ ਕਾਰ ਉਹ ਲੱਗਿਆ ਜਿਹੜਾ ਤੇਰੀ ਚਾਕਰੀ ਹੈ ਤੇਰੇ ਭਾਲੇ ਚ ਚੱਲਦਾ ਹੈ। ਹਾਂਜੀ,
ਪੁੱਤ ਕਲਤ ਕੁਟੰਬ ਹੈ, ਇੱਕ ਅਲਿਪਤ ਰਹੇ ਜੋ ਤੁਧ ਭਾਇਆ, ਹੋਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਏ ਸਮਾਇਆ।
ਪੁੱਤਰ ਕਲੱਤਰ ਕੁਟੰਬ ਹੈ, ਇੱਕ ਅਲਿਪਤ ਰਹੇ ਜੋ ਤੁਧ ਪਾਇਆ। ਪੁੱਤਰ ਵੀ ਹੈ, ਕਲੱਤਰ ਇਸਤਰੀ ਵੀ ਹੈ, ਉਹਨਾਂ ਦੇ ਕੁਟੰਬ ਵੀ ਹੈਗਾ, ਸਭ ਕੁਛ ਹੈ ਉਹਨਾਂ ਦੇ, ਪਰ ਉਹ ਰਹਿੰਦੇ ਨੇ ਅਲਿਪਤ ਵਿੱਚ, ਰਹਿੰਦੇ ਹੀ ਮਾਇਆ ਵਿੱਚ ਉਹਦਾ ਅਸੀਂ ਕਰਦੇ ਨੇ। ਸਮਝਿਆ ਨੀ? ਉਹ ਰਹਿੰਦੇ ਨੇ ਉਦਾਸੀ ਮਾਇਆ ਵਿੱਚ, ਕੁਟੰਬ ਦੇ ਵਿੱਚ ਵੀ ਰਹਿ, ਜੋ ਤੁਧ ਪਾਇਆ। ਉਹ ਕਿਵੇਂ ਰਹਿੰਦੇ ਨੇ? ਜੋ ਤੁਧ ਪਾਇਆ ਤੇਰੇ ਪਾਣੀ ਚ, ਉਹ ਲਿਪਤ ਰਹਿ ਕੇ ਤੇਰੇ ਪਾਣੀ ਚ ਰਹਿੰਦੇ ਨੇ। ਉਹ ਅੰਦਰੋਂ ਬਾਹਰੋਂ ਨਿਰਮਲੇ, ਜਿਹੜੇ ਤੇਰੇ ਪਾਣੀ ਚ ਨੇ, ਅੰਦਰੋਂ ਔਰ ਬਾਹਰੋਂ ਦੋਈ ਜਗ੍ਹਾ ਤੇ ਨਿਰਮਲੇ ਨੇ। ਨਿਰਮਲੇ ਸੱਚੇ ਨਾ ਹੈ, ਉਹ ਸੱਚੇ ਤੇਰੇ ਨਾਮ ਦੇ ਵਿੱਚ ਸਮਾ ਜਾਂਦੇ ਨੇ। ਉਹ ਇਹ ਸੱਚੇ ਤੇਰੇ ਨਾਂ ਤੇਰੇ ਨਾਮ ਵਿੱਚ ਸਮਾ ਜਾਂਦੇ ਨੇ, ਤੇਰੇ ਗੁਣਾਂ ਚ ਸਮਾ ਜਾਂਦੇ ਨੇ। ਹਾਂਜੀ,
ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ।